ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਚਾ ਲਾਗੇ ਉਠ ਨਾਮ ਜਪ ਨਿਸਬਸੁਰ ਆਰਾਧ ਕਰ ਤੁਜੈ ਨਾ ਵਿਆਪੈ ਨਾਨਕ ਮਿਟੈ ਉਪਾਦ। ਪੌੜੀ ਝੱਜਾ ਝੂਰਨ ਮਿਟੈ ਤੁਮਾਰੋ ਰਾਮ ਨਾਮ ਸਿਉਂ ਕਰ ਬਿਉਹਾਰ। ਝੂਰਤ ਝੂਰਤ ਸਾਕਤ ਮੂਆ ਜਾ ਕੈ ਹਿਰਦੈ ਹੋਤ ਪਾਉ ਬੀਆ। ਚਰਹੇ ਕਸਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ। ਚਰਹੇ ਕਾਮ ਕ੍ਰੋਧ ਦੁਰਸ਼ਟਾਈ ਨਾਨਕ ਜਾ ਕਉ ਕਿਰਪਾ ਗੁਸਾਏ। ਸਲੋਕ ਚਾ ਲਾਗੇ ਉਠ ਨਾਮ ਜਪ ਨਿਸਬਸੁਰ ਆਰਾਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਪਾਵਨ ਗੁਰਬਾਣੀ ਦੀ। ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਾਹਿਬਾਂ ਦੀ ਬਾਣੀ ਦਾ ਫਰਮਾਨ ਹੈ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਗੁਰਬਾਣੀ ਦੀ ਵਿਚਾਰ ਹਰ ਕੋਈ ਨਹੀਂ ਕਰ ਸਕਦਾ। ਹਾਂ, ਸਤਿਗੁਰੂ ਨੇ ਇੱਕ ਸ਼ਰਤ ਰੱਖ ਦਿੱਤੀ, ਜੇ ਕਿਸੇ ਵੀ ਗੁਰਸਿੱਖ ਮਾਈ ਭਾਈ ਨੇ ਗੁਰਬਾਣੀ ਦੀ ਵਿਚਾਰ ਕਰਨੀ ਹੋਵੇ ਤਾਂ ਉਸਨੂੰ ਪਹਿਲਾਂ ਗੁਰਮੁਖ ਬਣਨਾ ਚਾਹੀਦਾ। ਗੁਰਮੁਖ ਬਣ ਕੇ ਗੁਰਬਾਣੀ ਦੀ ਵਿਚਾਰ ਕਰਨੀ, ਇਹ ਇੱਕ ਸਤਿਗੁਰੂ ਦਾ ਹੁਕਮ ਹੈ। ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਸ਼ਾ ਅਵਰ ਹੀ ਜਾਵੇ। ਪਹਿਲਾਂ ਆਪਣੇ ਮਨ ਨੂੰ ਸਮਝਾਉਣਾ, ਫਿਰ ਦੂਸਰਿਆਂ ਨੂੰ ਸਮਝਾਉਣਾ, ਇਹ ਇੱਕ ਸਿੱਖੀ ਦਾ ਉੱਚਤਮ ਸਿਧਾਂਤ ਹੈ। ਬਹੁਤ ਸਾਰੇ ਇਹੋ ਜਿਹੇ ਵੀ ਲੋਕ ਹਨ, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ, ਉਹਨਾਂ ਦੀ ਆਪਣੀ ਹੀ ਕਲਿਆਣ ਨਹੀਂ ਹੋ ਸਕਦੀ, ਦੂਸਰਿਆਂ ਦੀ ਕਲਿਆਣ ਉਹ ਕਿਵੇਂ ਕਰ ਸਕਦੇ ਹਨ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਬਖਸ਼ਿਸ਼ ਕੀਤੀ, ਸਾਡੇ ਪਾਪੀ ਜੀਵਾਂ ਦੇ ਉਧਾਰ ਵਾਸਤੇ ਸਤਿਗੁਰੂ ਨੇ ਬੇਅੰਤ ਬਾਣੀ ਉਚਾਰਨ ਕੀਤੀ, ਜਿਹੜੀ ਬਾਣੀ ਪੰਜਵੇਂ ਸਰੂਪ ਦੇ ਵਿੱਚ ਉਚਾਰਨ ਕੀਤੀ। ਉਸ ਬਾਣੀ ਦੇ ਵਿੱਚੋਂ ਹੀ ਇਹ ਪਵਿੱਤਰ ਬਾਣੀ ਬਾਵ ਨਖਰੀ ਹੈ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਹ ਪਵਿੱਤਰ ਬਾਣੀ ਬਾਵਨ ਅੱਖਰੀ ਸੰਸਕ੍ਰਿਤ ਦੀ ਵਰਣਮਾਲਾ, ਜਿਸ ਦੇ 52 ਅੱਖਰ ਮੰਨੇ ਹੋਏ ਹਨ, ਉਸ ਦੁਆਰਾ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਗਏ ਹਨ। ਕੋਈ ਸੰਸਕ੍ਰਿਤ ਦਾ ਵਿਦਵਾਨ ਪੰਡਿਤ ਸਤਿਗੁਰੂ ਦੇ ਪਾਸ ਆਇਆ, ਉਸਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਤੁਸੀਂ ਸੰਸਕ੍ਰਿਤ ਦੀ ਵਰਣਮਾਲਾ ਦੇ ਅੰਦਰ ਵੀ ਬਾਣੀ ਉਚਾਰਨ ਕਰੋ ਤਾਂ ਕਿ ਉਸ ਵਰਣਮਾਲਾ ਦੀ ਵੀ ਸਫਲਤਾ ਹੋ ਜਾਵੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 52 ਅੱਖਰੀ ਬਾਣੀ ਉਚਾਰਨ ਕੀਤੀ। ਸੋ ਆਪ ਸੰਗਤਾਂ 24 ਸ਼ਲੋਕ ਅਤੇ ਪੌੜੀਆਂ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਝੱਜੇ ਅੱਖਰ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਆਰੰਭ ਕਰ ਰਹੇ ਹਨ। ਲਓ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ।
ਸਲੋਕ ਚਾ ਲਾਗੇ ਉਠ ਨਾਮ ਜਪ ਨਿਸਬਾਸੁਰ ਆਰਾਧ।
ਲਓ ਹੁਣ ਧੱਜੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ, ਚਾ ਲਾਂਗੇ ਉਠ ਨਾਮ ਜਪ। ਇਹ ਜਿਹੜਾ ਚਾ ਲਾਂਗੇ ਸ਼ਬਦ ਹੈ, ਇਹਦਾ ਅਰਥ ਹੈ ਅੰਮ੍ਰਿਤ ਵੇਲਾ। ਕਿਉਂਕਿ ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਅਨੇਕਾਂ ਬੋਲੀਆਂ ਦੇ ਸ਼ਬਦ ਸਤਿਗੁਰੂ ਨੇ ਬਾਣੀ ਵਿੱਚ ਵਰਤੇ ਹਨ। ਕਿਤੇ ਇਸ ਅੰਮ੍ਰਿਤ ਵੇਲੇ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਭਾਤ ਵੀ ਆਖਿਆ ਹੈ, ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ। ਅਤੇ ਕਿਤੇ ਇਸ ਅੰਮ੍ਰਿਤ ਵੇਲੇ ਨੂੰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਹਨੂੰ ਭਲਕੇ ਦਾ ਅਰਥ ਹੈ ਵੀ ਅੰਮ੍ਰਿਤ ਵੇਲਾ, ਉੱਥੇ ਭਲਕੇ ਸ਼ਬਦ ਸਤਿਗੁਰੂ ਨੇ ਵਰਤਿਆ ਹੈ। ਇਹ ਹੈ ਅੰਮ੍ਰਿਤ ਵੇਲੇ ਦਾ ਹੀ ਵਾਚਕ ਸਮਝਣਾ, ਚਾ ਲਾਂਗੇ ਉਠ ਨਾਮ ਜਪ। ਸਤਿਗੁਰੂ ਕਹਿੰਦੇ ਨੇ ਕਿ ਐ ਮਨਾ, ਤੂੰ ਚਾ ਲਾਂਗੇ ਦਾ ਅਰਥ ਹੈ ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਸਤਿਗੁਰੂ ਦਾ ਹੁਕਮ ਅੰਮ੍ਰਿਤ ਵੇਲੇ ਨਾਮ ਜਪਣ ਦਾ ਹੈ, ਪਰ ਕੀ ਅੰਮ੍ਰਿਤ ਵੇਲੇ ਹੀ ਨਾਮ ਜਪਣਾ ਚਾਹੀਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ ਆਰੰਭ ਤਾਂ ਅੰਮ੍ਰਿਤ ਵੇਲੇ ਤੋਂ ਹੀ ਕਰਨਾ ਚਾਹੀਦਾ ਹੈ, ਚਾ ਲਾਂਗੇ ਉਠ ਨਾਮ ਜਪ। ਇਹ ਸਤਿਗੁਰੂ ਦਾ ਹੁਕਮ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਜਪੋ, ਅਤੇ ਫਿਰ ਨਿਸਬਾਸੁਰ ਆਰਾਧ, ਤੁਸੀਂ ਰਾਤ ਵੀ ਅਤੇ ਦਿਨ ਵੀ, ਸਾਰੀ ਰਾਤ ਸਾਰਾ ਦਿਨ ਵੀ ਉਸੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ।
ਕਰਹ ਤੁਜੈ ਨਾਮ ਵਿਆਪੈ ਨਾਨਕ ਮਿਟੈ ਉਪਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ, ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇਗਾ, ਫਿਰ ਰਾਤ ਅਤੇ ਦਿਨ ਦੇ ਸਮੇਂ ਵੀ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰੇਗਾ, ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਕਾਰਾ ਤੁਜਾ ਨਾ ਵਿਆਪੀ, ਕਾਰਾ ਦਾ ਅਰਥ ਹੈ ਝੋਰਾ, ਫਿਰ ਤੈਨੂੰ ਕਦੇ ਕੋਈ ਝੋਰਾ ਨਹੀਂ ਵਿਆਪ ਸਕੇਗਾ, ਕੋਈ ਫਿਕਰ, ਕੋਈ ਤੌਖਲਾ, ਕੋਈ ਪਛਤਾਵਾ ਨਹੀਂ ਲੱਗੇਗਾ। ਨਾਨਕ ਮਿਟੈ ਉਪਾਦ, ਲਓ ਹਜ਼ੂਰ ਕਹਿੰਦੇ ਨੇ ਨਾਮ ਜਪਣ ਦਾ ਇਹ ਵੀ ਫਲ ਮਿਲੇਗਾ, ਜੇ ਕੋਈ ਉਪਾਧੀ ਹੈ ਘਰ ਦੇ ਵਿੱਚ, ਕੋਈ ਲੜਾਈ ਝਗੜਾ ਕਲੇਸ਼ ਵੀ ਬਣ ਗਿਆ ਹੈ, ਜਦੋਂ ਅਸੀਂ ਨਾਮ ਜਪਾਂਗੇ ਸਿਮਰਨ ਕਰਾਂਗੇ, ਉਹ ਉਪਾਧੀ ਵੀ ਮਿਟ ਜਾਵੇਗੀ। ਕਿਉਂਕਿ ਸਤਿਗੁਰੂ ਦੇ ਇਹ ਵੀ ਬਚਨ ਹਨ, ਜਹਿ ਹਰ ਸਿਮਰਨ ਭਇਆ ਤਹ ਉਪਾਧ ਗਤ ਕੀਨੀ, ਵਡ ਭਾਗੀ ਹਰ ਜਪਣਾ, ਜੇ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਅੱਗੇ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਨੇ ਫਰਮਾਇਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਇਹ ਵਾਹਿਗੁਰੂ ਦਾ ਸਿਮਰਨ ਸਭ ਕਲਪਨਾ ਕਲੇਸ਼ਾਂ ਨੂੰ ਵੀ ਉਪਾਧੀਆਂ ਨੂੰ ਵੀ ਨਾਸ਼ ਕਰਨ ਵਾਲਾ ਹੈ।
ਪੌੜੀ ਛੱਜਾ ਚੂਰਨ ਮਿਟੈ ਤੁਮਾਰੋ।
ਲੋ ਹੁਣ ਧੱਜੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ ਕਿ ਹੇ ਭਾਈ, ਜਿਹੜਾ ਤੇਰਾ ਚੂਰਨਾ ਹੈ ਇਹ ਤੇਰਾ ਮਿਟ ਸਕਦਾ ਹੈ, ਕਿਉਂਕਿ ਆਮ ਆਦਮੀ ਝੂਰਦਾ ਫਿਰਦਾ ਹੈ, ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ, ਜਦੋਂ ਨਹੀਂ ਮਿਲਦਾ ਉਸੇ ਵੇਲੇ ਸਿਰ ਫੜ ਕੇ ਬੈਠ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਚੱਜਾ ਅੱਖਰ ਇਹ ਕਹਿੰਦਾ ਹੈ ਵੀ ਐ ਜੀਵ, ਐ ਮਨ, ਤੇਰਾ ਝੂਰਨਾ ਮਿਟ ਸਕਦਾ ਹੈ, ਕਿਵੇਂ ਮਿਟ ਸਕਦਾ ਹੈ? ਹਜ਼ੂਰ ਅੱਗੇ ਫਰਮਾਉਂਦੇ ਹਨ,
ਰਾਮ ਨਾਮ ਸਿਉ ਕਰ ਵਿਵਹਾਰ,
ਵੀ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਵਪਾਰ ਕਰ, ਕਿਉਂਕਿ ਨਾਮ ਦਾ ਸੌਦਾ, ਨਾਮ ਦਾ ਵਪਾਰ ਸਭ ਤੋਂ ਉੱਤਮ ਵਪਾਰ ਹੈ। ਭਗਤ ਕਬੀਰ ਜੀ ਨੇ ਲਿਖਿਆ ਹੈ, ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਇਹ ਨਾਮ ਦਾ ਵਣਜ ਸਭ ਤੋਂ ਉੱਤਮ ਹੈ, ਜਿਸ ਵੱਖਰ ਕਉ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜ ਅਵਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ। ਇਹ ਨਾਮ ਦੇ ਵਪਾਰ ਦੀ ਗੱਲ। ਜਨ ਨਾਨਕ ਤੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਹਜ਼ੂਰ ਕਹਿੰਦੇ ਨੇ, ਜੇ ਤੂੰ ਚਾਹੁੰਦਾ ਮੇਰਾ ਝੂਰਾ ਮਿਟ ਜਾਵੇ, ਮੇਰੇ ਸਾਰੇ ਪਛਤਾਵੇ ਮੁੱਕ ਜਾਣ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਆਪਣਾ ਵਪਾਰ ਕਰ।
ਝੂਰਤ ਝੂਰਤ ਸਾਕਤ ਮੂਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਸਾਕਤ ਸ਼ਕਤੀ ਦਾ ਉਪਾਸ਼ਕ ਹੈ, ਮਾਇਆ ਦਾ ਚੇਲਾ ਹੈ, ਉਹ ਤੇ ਹਮੇਸ਼ਾ ਲਈ ਝੂਰਦਾ ਝੂਰਦਾ ਹੀ ਮਰ ਜਾਂਦਾ ਹੈ।
ਜਾ ਕੈ ਹਿਰਦੈ ਹੋਤ ਭਾਉ ਬੀਆ।
ਕਿਉਂਕਿ ਜਿਸ ਦੇ ਹਿਰਦੇ ਵਿੱਚ ਭਾਉ ਬੀਆ ਦਾ ਅਰਥ ਹੈ ਵੀ ਹੋਰ ਦੂਸਰਾ ਭਾਵ ਹੁੰਦਾ, ਹੋਰ ਦੂਜਾ ਪ੍ਰੇਮ ਹੁੰਦਾ ਹੈ, ਔਰ ਉਹਨੂੰ ਕਦੇ ਵੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਕਦੇ ਉਹਨੂੰ ਸ਼ਾਂਤੀ ਨਹੀਂ ਮਿਲ ਸਕਦੀ।
ਚਰਹਿ ਕਸਮਲ ਪਾਪ ਤੇਰੇ ਮਨੁਆ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਕਿ ਐ ਮਨਾ, ਜਿੰਨੇ ਵੀ ਤੇਰੇ ਕਸਮਲ ਦਾ ਅਰਥ ਹੈ ਪਾਪ ਨੇ, ਇੱਕ ਸਾਧਾਰਨ ਪਾਪ ਹੁੰਦੇ ਨੇ, ਦੂਸਰੇ ਅਸਾਧਾਰਨ ਪਾਪ ਹੁੰਦੇ ਨੇ। ਹਜ਼ੂਰ ਕਹਿੰਦੇ ਨੇ, ਚਰਹਿ ਕਸਮਲ ਪਾਪ, ਕਸੰਬਲ ਦਾ ਅਰਥ ਵੱਡੇ ਪਾਪ ਤੇ ਪਾਪ ਜਿਹੜੇ ਸਾਧਾਰਨ ਪਾਪ ਨੇ। ਹਜ਼ੂਰ ਕਹਿੰਦੇ ਨੇ, ਸਾਰੇ ਹੀ ਤੇਰੇ ਝੜ ਜਾਣਗੇ। ਕਿਵੇਂ ਝੜਨਗੇ? ਹਜ਼ੂਰ ਅੱਗੇ ਦੱਸਦੇ ਹਨ,
ਅੰਮ੍ਰਿਤ ਕਥਾ ਸੰਤ ਸੰਗ ਸੁਣਵਾ।
ਬਈ ਤੂੰ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਸੁਣਿਆ ਕਰ, ਇਹਦੇ ਨਾਲ ਤੇਰੇ ਸਾਰੇ ਛੋਟੇ ਵੱਡੇ ਪਾਪ ਝੜ ਜਾਣਗੇ। ਕਿਉਂਕਿ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਕਥਾ ਐਸੀ ਅੰਮ੍ਰਿਤ ਦੀ ਵਰਖਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵਿਆ ਸੁਣ ਸ਼ਬਦ ਵਿਚਾਰਾ। ਇਹ ਜੋ ਪਾਪਾਂ ਦਾ ਕੂੜਾ ਕਰਕਟ ਹੈ, ਇਸ ਨੂੰ ਰੋੜ ਕੇ ਲੈ ਜਾਂਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਮਨਾ, ਤੂੰ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਅੰਮ੍ਰਿਤ ਰੂਪ ਬਾਣੀ ਦੀ ਕਥਾ ਸੁਣਿਆ ਕਰ, ਇਹਦੇ ਨਾਲ ਤੇਰੇ ਛੋਟੇ ਵੱਡੇ ਸਾਰੇ ਪਾਪ ਲੈ ਜਾਣਗੇ।
ਚਰਹੇ ਕਾਮ ਕ੍ਰੋਧ ਦੁਸ਼ਟਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਜਿਹੜੇ ਕਾਮ ਕ੍ਰੋਧ ਆਦਿਕ ਦੁਸ਼ਟ ਨੇ, ਇਹ ਵੀ ਚਰਹੇ ਦਾ ਅਰਥ ਝੜ ਜਾਣਗੇ। ਪਾਪ ਜਿਹੜੇ ਇਹ ਵਿਕਾਰ ਸਾਨੂੰ ਚਿੰਬੜੇ ਹੋਏ ਨੇ, ਸਾਡਾ ਖਹਿੜਾ ਨਹੀਂ ਛੱਡਦੇ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਦੁਸ਼ਟ ਸਾਨੂੰ ਚਿੰਬੜੇ ਹੋਏ ਨੇ, ਇਹ ਵੀ ਝੜ ਜਾਣਗੇ, ਇਹ ਵੀ ਸਾਡਾ ਖਹਿੜਾ ਛੱਡ ਦੇਣਗੇ।
ਨਾਨਕ ਜਾ ਕੋ ਕਿਰਪਾ ਗੁਸਾਈ।
ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਵੀ ਜਿਨ੍ਹਾਂ ਤੇ ਗੁਸਾਈ, ਉਸ ਪ੍ਰਿਥਵੀ ਦੇ ਮਾਲਕ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹਦੇ ਵਿਕਾਰ ਵੀ ਝੜ ਜਾਂਦੇ ਨੇ, ਤੇ ਜਿਹੜਾ ਸੰਗਤ ਵਿੱਚ ਆ ਕੇ ਕਥਾ ਸੁਣਦਾ ਉਹਦੇ ਪਾਪ ਝੜ ਜਾਂਦੇ ਹਨ, ਤੇ ਜਿਹਦੇ ਉੱਤੇ ਫਿਰ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਉਹਦੇ ਕਾਮ ਕ੍ਰੋਧ ਆਦਿਕ ਦੁਸ਼ਟ ਵਿਕਾਰ ਵੀ ਝੜ ਜਾਂਦੇ ਹਨ।
ਸਲੋਕ ਯਤਨ ਕਰੋ ਤੁਮ ਅਨਕ ਬਿਦ ਰਹਿਣ ਨਾ ਪਾਵਹੁ ਮੀਤ।
ਲਓ ਹੁਣ ਅੱਗੇ ਨੰਨੇ ਅੱਖਰ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੈਰਾਗਮਈ ਸਿੱਖਿਆ ਦਿੰਦੇ ਹਨ। ਯਤਨ ਕਰੋ ਤੁਮ ਅਨਕ ਬਿਦ ਰਹਿਣ ਨਾ ਪਾਵਹੁ ਮੀਤ। ਐ ਮਿੱਤਰਾ, ਯਤਨ ਕਰੋ ਇਹ ਬਹੁ ਵਚਨ ਹੈ। ਮੀਤ ਐ ਮਿੱਤਰੋ, ਤੁਸੀਂ ਅਨੇਕਾਂ ਤਰ੍ਹਾਂ ਦੇ ਯਤਨ ਕਰਦੇ ਹੋ, ਰਹਿਣ ਨਾ ਪਾਵੋ ਉਮੀਦ। ਪਰ ਮਿੱਤਰੋ, ਇਸ ਗੱਲ ਨੂੰ ਚੰਗੀ ਤਰ੍ਹਾਂ ਯਾਦ ਕਰ ਲਵੋ, ਪੱਲੇ ਬੰਨ ਲਵੋ, ਹਿਰਦੇ ਵਿੱਚ ਵਸਾ ਲਵੋ। ਜਿੰਨੇ ਮਰਜ਼ੀ ਯਤਨ ਕਰ ਲਓ, ਪਰ ਇਸ ਸੰਸਾਰ ਦੇ ਵਿੱਚ ਹਮੇਸ਼ਾ ਨਹੀਂ ਰਹਿਣਾ ਪਾਓਗੇ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਇਹ ਇੱਕ ਐਸਾ ਨਿਯਮ ਬਣਾਇਆ ਹੈ, ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਤੀਰ, ਨਹਿ ਬਾਰਕ ਨਹਿ ਜੋਬਨੈ ਨਹਿ ਬਿਰਧੀ ਕਸ਼ ਬੰਦ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਾਂ ਫੰਦ। ਜਿੰਨੇ ਮਰਜ਼ੀ ਯਤਨ ਕਰ ਲਵੋ, ਪਰ ਮਿੱਤਰੋ ਤੁਸੀਂ ਹਮੇਸ਼ਾ ਇੱਥੇ ਰਹਿਣਾ ਨਹੀਂ ਪਾਓਗੇ।
ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ।
ਮਹਾਰਾਜ, ਕੋਈ ਜਿਉਂਦੇ ਰਹਿਣ ਦਾ ਤਰੀਕਾ ਹੈ ਵੀ? ਸਤਿਗੁਰੂ ਕਹਿੰਦੇ, ਭਾਈ ਸਰੀਰ ਕਰਕੇ ਤਾਂ ਕੋਈ ਹਮੇਸ਼ਾ ਜਿਉਂਦਾ ਨਹੀਂ ਰਹਿ ਸਕਦਾ, ਇਹ ਤੇ ਵਾਹਿਗੁਰੂ ਦਾ ਨਿਯਮ ਹੈ। ਪਰ ਇਹਦੇ ਨਾਲ ਜੇ ਤੁਸੀਂ ਅਮਰ ਜੀਵਨ ਪ੍ਰਾਪਤ ਕਰਨਾ ਚਾਹੁੰਦੇ ਹੋ, ਹਰ ਹਰ ਭਜੋ, ਫਿਰ ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰੋ। ਜਦੋਂ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰੋਗੇ, ਤੁਹਾਡੀ ਆਤਮਾ ਵਾਹਿਗੁਰੂ ਵਿੱਚ ਲੀਨ ਹੋਵੇਗੀ, ਜੀਵਤ ਰਹੋ, ਫਿਰ ਤੁਸੀਂ ਆਤਮਕ ਤੌਰ 'ਤੇ ਹਮੇਸ਼ਾ ਲਈ ਜਿਉਂਦੇ ਰਹੋਗੇ। ਸਿਮਰਨ ਕਰਕੇ ਤੁਹਾਨੂੰ ਆਤਮਕ ਜੀਵਨ ਮਿਲ ਸਕਦਾ ਹੈ, ਨਾਨਕ ਨਾਮ ਪ੍ਰੀਤ ਹਜ਼ੂਰ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਕਰੋ ਅਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰੋ, ਇਹਦੇ ਨਾਲ ਤੁਹਾਨੂੰ ਅਮਰ ਜੀਵਨ ਪ੍ਰਾਪਤ ਹੋ ਸਕਦਾ ਹੈ।
ਬਵੜੀ ਜਿਆਂ ਜਾਣੋ ਦ੍ਰਿੜ ਸਹੀ ਬਿਨਸ ਜਾਤ ਇਹ
ਲੋ। ਹੁਣ ਪੌੜੀ ਦੇ ਅੰਦਰ ਪੌੜੀ ਤੇ ਪੌੜੀ ਦੋ ਕਿਸਮ ਦਾ ਗੁਰੂ ਮਹਾਰਾਜ ਨੇ ਉਚਾਰਨ ਲਿਖਿਆ ਹੈ। ਹਜ਼ੂਰ ਕਹਿੰਦੇ ਨੇ ਨੰਨਾ ਜਾਣੋ ਦ੍ਰਿੜ ਸਹੀ, ਨੰਨੇ ਅੱਖਰ ਦੁਆਰਾ ਤੁਹਾਨੂੰ ਇਹ ਉਪਦੇਸ਼ ਦੇ ਰਹੇ ਹਾਂ। ਨੰਨਾ ਇਹ ਕਹਿੰਦਾ ਹੈ, ਜਾਣੋ ਦਾ ਅਰਥ ਹੈ ਇਸ ਗੱਲ ਨੂੰ ਜਾਣ ਲਵੋ, ਦ੍ਰਿੜ ਸਹੀ ਸਹੀ ਨਿਸ਼ਚੈ ਕਰਕੇ ਐਨ ਚੰਗੀ ਤਰ੍ਹਾਂ ਇਸ ਗੱਲ ਨੂੰ ਆਪਣੇ ਮਨ ਵਿੱਚ ਵੀ ਵਸਾ ਲਵੋ। ਬਿਨਸ ਜਾਤ ਇਹ ਹੇਤ, ਜਿਹੜੇ ਇਹ ਜਿਹੜੇ ਸੰਸਾਰ ਦੇ ਹੇਤ ਮੋਹ ਨੇ, ਚਾਹੇ ਇਹ ਪਰਿਵਾਰ ਦਾ ਮੋਹ ਹੈ, ਚਾਹੇ ਮਾਇਆ ਦਾ ਮੋਹ ਹੈ, ਕਿਸੇ ਵਸਤੂ ਦਾ ਮੋਹ ਹੈ, ਕਿਸੇ ਵਿਅਕਤੀ ਦਾ ਮੋਹ ਹੈ, ਪਰ ਹਜ਼ੂਰ ਕਹਿੰਦੇ ਨੇ ਬਿਨਸ ਜਾਤ ਇਹ ਹੇਤ, ਇਹ ਸਾਰੇ ਦੁਨਿਆਵੀ ਜਿਹੜੇ ਪਿਆਰ ਨੇ ਇੱਕ ਦਿਨ ਨਾਸ ਹੋ ਜਾਂਦੇ ਹਨ।
ਗਣਤੀ ਗਣੋ ਨਾ ਗਣ ਸਕੋ ਊਠ ਸਿਧਾਰੇ ਕੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਜੇ ਗਿਣਤੀ ਗਿਣ ਲੱਗੀਏ ਤਾਂ ਗਿਣਤੀ ਕਰ ਹੀ ਨਹੀਂ ਸਕਦੇ। ਇੰਨੇ ਜੀਵ ਸੰਸਾਰ ਦੇ ਵਿੱਚ ਆਏ ਨੇ ਅਤੇ ਉੱਠ ਕੇ ਚਲੇ ਗਏ ਨੇ, ਉਹਨਾਂ ਦੀ ਕੋਈ ਗਿਣਤੀ ਕਰ ਹੀ ਨਹੀਂ ਸਕਦਾ। ਜਿਹੜੀਆਂ ਮੁਸਲਮਾਨਾਂ ਦੀਆਂ ਧਾਰਮਿਕ ਕਿਤਾਬਾਂ ਨੇ ਉਹਨਾਂ ਵਿੱਚ ਲਿਖਿਆ ਹੋਇਆ, ਤੁਸੀਂ ਇੱਕ ਪੈਰ ਰੱਖਦੇ ਹੋ ਬਾਦਸ਼ਾਹ ਦੀ ਕਬਰ 'ਤੇ ਟਿਕਦਾ ਹੈ, ਦੂਸਰਾ ਤੁਸੀਂ ਪੈਰ ਰੱਖਦੇ ਹੋ ਵਜ਼ੀਰ ਦੀ ਕਬਰ 'ਤੇ ਟਿਕਦਾ। ਇੰਨੇ ਤਾਂ ਬਾਦਸ਼ਾਹ ਅਤੇ ਵਜ਼ੀਰ ਹੋ ਚੁੱਕੇ ਨੇ, ਇੱਕ ਇੱਕ ਕਦਮ 'ਤੇ ਬਾਦਸ਼ਾਹ ਅਤੇ ਵਜ਼ੀਰ ਦੀ ਕਬਰ ਹੈ। ਹੋਰ ਕਿੰਨੇ ਜੀਵ ਸੰਸਾਰ ਦੇ ਵਿੱਚ ਆ ਕੇ ਚਲੇ ਗਏ, ਕੌਣ ਉਹਨਾਂ ਦੀ ਗਿਣਤੀ ਕਰੇ? ਊਠ ਸੁਧਾਰੇ ਕੇਤ ਵੀ ਕਿੰਨੇ ਉੱਠ ਕੇ ਚਲੇ ਗਏ ਨੇ, ਉਹਨਾਂ ਦੀ ਕੋਈ ਗਿਣਤੀ ਕਰ ਹੀ ਨਹੀਂ ਸਕਦਾ।
ਯੋਂ ਪੇਖੋ ਸੋ ਬਿਨਸਤਾ ਕਾਸਿਓ ਕਰੀਐ ਸੰਗ।
ਇੱਥੇ ਜਿਹੜਾ ਯੋਂ ਨੰਨਾ ਅੱਖਰ ਹੈ ਇਹਨੂੰ ਜੱਜੇ ਦੀ ਥਾਂ 'ਤੇ ਵਰਤਿਆ, ਕਿਉਂਕਿ ਚਵਰਗ ਦਾ ਇਹ ਆਖਰੀ ਅੱਖਰ ਹੈ। ਯੋਂ ਪੇਖੋ ਸੋ ਬਿਨਸ ਦੋ, ਹਜ਼ੂਰ ਕਹਿੰਦੇ ਅਸੀਂ ਜੋ ਵੀ ਵੇਖਦੇ ਹਾਂ ਸੋ ਬਿਨਸ ਤੋਂ ਬਈ ਨਾਸ ਹੋ ਰਿਹਾ ਹੈ। ਕਾਸਿਓ ਕਰੀਏ ਸੰਗ, ਫਿਰ ਬਈ ਕਿਹਦੇ ਨਾਲ ਸੰਗ ਦਾ ਅਰਥ ਹੈ ਵੀ ਸੰਬੰਧ ਕਰੀਏ, ਕਿਹਦੇ ਨਾਲ ਪ੍ਰੇਮ ਕਰੀਏ? ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਫਰਮਾਇਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ। ਹਜ਼ੂਰ ਨੇ ਅੱਗੇ ਚੱਲ ਕੇ ਇੱਕ ਬੜੀ ਸ਼ਾਨਦਾਰ ਪੰਕਤੀ ਲਿਖੀ ਹੈ, ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣ ਹਰ, ਵੀ ਕਿਹਦੇ ਨਾਲ ਦੋਸਤੀ ਕਰੀਏ, ਕਾਸਿਓਂ ਕਰੀਏ ਸੰਗ, ਕਿਹਦੇ ਨਾਲ ਮਿੱਤਰਤਾ ਪਾਈਏ? ਜਿਸ ਨੂੰ ਵੀ ਦੇਖਦੇ ਹਾਂ ਆਖਰੋ ਨਾਸ ਹੋ ਰਿਹਾ ਹੈ।
ਜਾਣ ਹੋ ਇਹ ਬਿਧ ਸਹੀ ਚਿੱਤ ਝੂਠੋ ਮਾਇਆ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਗੱਲ ਨੂੰ ਵੀ ਐਨ ਸਹੀ ਨਿਸ਼ਚੇ ਕਰਕੇ ਆਪਣੇ ਚਿੱਤ ਵਿੱਚ ਜਾਣ ਲਵੋ। ਜਾਣੋ ਦਾ ਅਰਥ ਹੈ ਵੀ ਜਾਣ ਲਵੋ, ਜਾਣੋ ਹੈ ਆਬਿਦ ਸਹੀ ਚਿੱਤ, ਵੀ ਇਸ ਤਰੀਕੇ ਦੇ ਨਾਲ ਆਪਣੇ ਚਿੱਤ ਵਿੱਚ ਇਸ ਗੱਲ ਨੂੰ ਸਹੀ ਨਿਸ਼ਚੇ ਕਰ ਲਵੋ। ਝੂਠੋ ਮਾਇਆ ਰੰਗ, ਇਹ ਜਿਹੜਾ ਮਾਇਆ ਦਾ ਰੰਗ ਹੈ ਨਾ, ਇੱਕ ਸੁੰਭੀ ਰੰਗ ਹੈ ਅਤੇ ਝੂਠਾ ਹੈ, ਇੱਕ ਨਾ ਇੱਕ ਦਿਨ ਇਸਨੇ ਲਹਿਣਾ ਹੀ ਲਹਿਣਾ ਹੈ।
ਜਾਣਤ ਸੋਈ ਸੰਤ ਸੋਏ ਭਰਮ ਤੇ ਕੀ ਚਿਤ ਭਿੰਨਾ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਾਣਤ ਸੋਈ ਸੰਤ ਸੋਏ, ਜਿਹੜਾ ਇਸ ਗੱਲ ਨੂੰ ਜਾਣ ਲੈਂਦਾ ਹੈ ਬਈ ਮਾਇਆ ਦਾ ਰੰਗ ਝੂਠਾ ਹੈ, ਉਹੀ ਸੰਤ ਹੈ। ਔਰ ਉਸੇ ਹੀ ਮਹਾਂਪੁਰਖ ਨੇ ਅਸਲੀ ਸੰਤ ਪਦਵੀ ਨੂੰ ਪ੍ਰਾਪਤ ਕੀਤਾ ਹੈ, ਭਰਮ ਤੇ ਕੀ ਚਿਤ ਭਿੰਨ, ਅਤੇ ਨਾਲ ਹੀ ਉਸਨੇ ਭਰਮ ਦੇ ਨਾਲੋਂ ਆਪਣੇ ਚਿੱਤ ਨੂੰ ਭਿੰਨ ਦਾ ਅਰਥ ਹੈ ਵੱਖਰਾ, ਕੀ ਦਾ ਅਰਥ ਕਰ ਲਿਆ ਹੈ, ਭਰਮ ਤੇ ਕੀ ਚਿੱਤ ਭਿੰਨ, ਭਰਮ ਦੇ ਨਾਲੋਂ ਆਪਣੇ ਚਿੱਤ ਨੂੰ ਉਸਨੇ ਵੱਖਰਾ ਕਰ ਲਿਆ ਹੈ। ਅਤੇ ਕੁਛ ਵਿਦਵਾਨਾਂ ਨੇ ਭਰਮ ਤੇ ਕੀ ਚਿੱਤ ਪਾਠ ਇਕੱਠਾ ਵੀ ਕੀਤਾ, ਭਰਮ ਤੇ ਕੀ ਚਿੱਤ ਭਿੰਨ, ਵੀ ਜਿਸਨੇ ਭਰਮ ਤੋਂ ਆਪਣੇ ਭਰਮ ਤੇ ਕੀ ਚਿੱਤ ਭਿੰਨ, ਵੀ ਭਰਮ ਤੋਂ ਆਪਣੇ ਆਪ ਨੂੰ ਭਿੰਨ ਵੱਖਰਾ ਕਰ ਲਿਆ ਹੈ। ਪਰ ਕੀ ਚਿੱਤ ਵੱਖੋ ਵੱਖਰਾ ਪਾਠ ਮੁੱਖ ਮੰਨਿਆ ਗਿਆ ਹੈ, ਇਹਦਾ ਅਰਥ ਦਰੁਸਤ ਬਣਦਾ ਹੈ ਵੀ ਭਰਮ ਤੇ ਕੀ ਚਿੱਤ ਭਿੰਨ, ਵੀ ਉਸ ਮਹਾਂਪੁਰਖ ਨੇ ਭਰਮ ਦੇ ਨਾਲੋਂ ਆਪਣੇ ਚਿੱਤ ਨੂੰ ਵੱਖਰਾ ਕਰ ਲਿਆ ਹੈ, ਭਰਮ ਦੇ ਨਾਲੋਂ ਆਪਣੇ ਚਿੱਤ ਦਾ ਸੰਬੰਧ ਤੋੜ ਲਿਆ ਹੈ, ਉਹੀ ਅਸਲੀ ਮਹਾਂਪੁਰਖ ਹੈ ਜਿਸ ਨੇ ਮਾਇਆ ਦੇ ਰੰਗ ਨੂੰ ਝੂਠਾ ਜਾਣ ਲਿਆ ਹੈ।
ਅੰਧ ਕੂਪ ਤੇ ਤਿਹ ਕਢੋ, ਜਿਹ ਹੋ ਵਹੋ ਸੋ ਪ੍ਰਸੰਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਆਖਦੇ ਹਨ, ਹੇ ਵਾਹਿਗੁਰੂ ਜੀ, ਜਿਹ ਹੋਵੋ ਸੋ ਪ੍ਰਸੰਨ, ਜਿਸ ਉੱਤੇ ਆਪ ਚੰਗੀ ਤਰ੍ਹਾਂ ਪ੍ਰਸੰਨ ਹੁੰਦੇ ਹੋ, ਅੰਧ ਕੂਪ ਤੇ ਤਿਹ ਕੱਢੋ, ਇਹ ਅੰਨੇ ਖੂਹ ਸੰਸਾਰ ਦੇ ਮੋਹ ਤੋਂ ਉਸਨੂੰ ਬਾਹਰ ਕੱਢ ਲੈਂਦੇ ਹੋ, ਨਹੀਂ ਤੇ ਸੰਸਾਰ ਐਸਾ ਅੰਨਾ ਖੂਹ ਹੈ, ਜਿਹੜਾ ਵੀ ਮਨੁੱਖ ਇਹਦੇ ਵਿੱਚ ਡਿੱਗ ਪਿਆ ਉਸਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਿੱਥੋਂ ਆਇਆ ਹਾਂ, ਕਾਹਦੇ ਲਈ ਆਇਆ ਹਾਂ, ਕਿੱਥੇ ਜਾਣਾ ਹੈ, ਕਿਸੇ ਗੱਲ ਦਾ ਇਸਨੂੰ ਖਿਆਲ ਨਹੀਂ ਰਹਿੰਦਾ, ਇੱਥੇ ਆ ਕੇ ਸਭ ਕੁਝ ਹੀ ਭੁੱਲ ਜਾਂਦਾ। ਇਸੇ ਲਈ ਸਤਿਗੁਰੂ ਨੇ ਬਾਣੀ ਵਿੱਚ ਇੱਕ ਥਾਂ 'ਤੇ ਹੋਰ ਵੀ ਲਿਖਿਆ ਹੈ, ਕੂ ਪਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਕਿਛ ਆਰਾ ਪਾਰ ਨਾ ਸੂਝ। ਜਿਵੇਂ ਕਿਸੇ ਭਰੇ ਖੂਹ ਦੇ ਵਿੱਚ ਡੱਡੂ ਡਿੱਗ ਪੈਂਦਾ ਹੈ, ਉਸਨੂੰ ਆਲੇ ਦੁਆਲੇ ਦਾ ਕੋਈ ਵੀ ਚੇਤਾ ਨਹੀਂ ਹੁੰਦਾ। ਇੱਕ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ ਵੀ ਕੋਈ ਹੰਸ ਖੂਹ ਦੇ ਕਿਨਾਰੇ 'ਤੇ ਮੌਣ 'ਤੇ ਆ ਕੇ ਬੈਠ ਗਿਆ। ਜਦੋਂ ਉਸਨੇ ਹੇਠਾਂ ਵੱਲ ਝਾਤ ਮਾਰੀ, ਹੇਠਾਂ ਖੂਹ ਦੇ ਵਿੱਚ ਇੱਕ ਡੱਡੂ ਸੀ, ਅਤੇ ਉਸ ਡੱਡੂ ਨੇ ਜਦੋਂ ਹੰਸ ਵੱਲ ਦੇਖਿਆ ਤਾਂ ਉਸਨੂੰ ਕਹਿਣ ਲੱਗਾ ਵੀ ਭਰਾਵਾ ਤੂੰ ਕਿੱਥੋਂ ਆਇਆ? ਉਹ ਕਹਿਣ ਲੱਗਾ ਮੈਂ ਤਾਂ ਮਾਨ ਸਰੋਵਰ ਤੋਂ ਆਇਆ ਹਾਂ। ਡੱਡੂ ਪੁੱਛਣ ਲੱਗਾ ਮਾਨ ਸਰੋਵਰ ਕਿੱਡਾ ਕੁ ਵੱਡਾ ਹੈ? ਉਹ ਕਹਿਣ ਲੱਗਾ ਮਾਨ ਸਰੋਵਰ ਬਹੁਤ ਵੱਡਾ ਹੈ। ਤਾਂ ਡੱਡੂ ਨੇ ਟਪੂਸੀ ਮਾਰੀ, ਛਾਲ ਮਾਰੀ ਵੀ ਉਸ ਖੂਹ ਦੇ ਵਿੱਚੋਂ ਥੋੜ੍ਹੀ ਜਿਹੀ ਵਿੱਥ 'ਤੇ 2 ਫੁੱਟ 'ਤੇ ਜਾ ਕੇ ਖੜ ਗਿਆ। ਕਹਿਣ ਲੱਗਾ ਤੇਰਾ ਮਾਨ ਸਰੋਵਰ ਏਡਾ ਕੁ ਹੋਵੇਗਾ? ਉਹ ਕਹਿੰਦਾ ਨਹੀਂ, ਮਾਨ ਸਰੋਵਰ ਤਾਂ ਬਹੁਤ ਵੱਡਾ ਹੈ। ਫਿਰ ਉਹਨੇ ਦੂਜੀ ਛਾਲ ਮਾਰੀ, ਅੱਧ ਵਿਚਕਾਰ ਚਲਾ ਗਿਆ। ਕਹਿਣ ਲੱਗਾ ਏਡਾ ਕੁ ਤੇਰਾ ਮਾਨ ਸਰੋਵਰ ਹੋਵੇਗਾ? ਉਹ ਕਹਿੰਦਾ ਨਹੀਂ, ਉਹ ਮਾਨ ਸਰੋਵਰ ਤਾਂ ਬਹੁਤ ਵੱਡਾ ਹੈ। ਫਿਰ ਤੀਜੀ ਛਾਲ ਮਾਰੀ, ਚੌਥੀ ਛਾਲ ਮਾਰੀ, ਦੂਜੇ ਕਿਨਾਰੇ ਜਾ ਲੱਗਿਆ। ਹੰਸ ਕਹਿੰਦਾ ਵੀ ਉਹ ਮਾਨ ਸਰੋਵਰ ਤਾਂ ਤੇਰੇ ਖੂਹ ਦੇ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਅਤੇ ਉਹ ਡੱਡੂ ਕਹਿਣ ਲੱਗਾ ਜਾ ਓਏ ਝੂਠਿਆ, ਇਦੋਂ ਵੱਡਾ ਤਾਂ ਕੋਈ ਦੁਨੀਆਂ ਵਿੱਚ ਕੋਈ ਸਮੁੰਦਰ ਹੋ ਹੀ ਨਹੀਂ ਸਕਦਾ। ਹੁਣ ਖੂਹ ਦੇ ਡੱਡੂ ਨੂੰ ਕੀ ਪਤਾ ਹੁੰਦਾ? ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਇਹ ਅੰਨੇ ਖੂਹ ਦੇ ਵਿੱਚੋਂ ਜਿਸਨੂੰ ਤੁਸੀਂ ਬਾਹਰ ਕੱਢਦੇ ਹੋ ਉਹੀ ਇਸ ਗੱਲ ਨੂੰ ਜਾਣ ਸਕਦਾ ਹੈ, ਨਹੀਂ ਤੇ ਸਾਰੇ ਆਦਮੀ ਆਪਣੇ ਜੀਵਨ ਦੇ ਮਕਸਦ ਨੂੰ ਭੁੱਲੇ ਹੋਏ ਹਨ।
ਯਾ ਕਹਿ ਹਾਥ ਸਮਰੱਥ ਤੇ ਕਾਰਨ ਕਰਨਾ ਜੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਯਾ ਕਹਿ ਹਾਥ ਸਮਰੱਥ ਤੇ ਵਿਸਰਾਮ ਹੈ। ਯਾ ਕਹਿ ਹਾਥ, ਹਜ਼ੂਰ ਕਹਿੰਦੇ ਜਿਸ ਦੇ ਹੱਥ ਵਿੱਚ ਸਭ ਕੁਝ ਹੈ, ਸਮਰੱਥ ਤੇ ਉਹ ਵਾਹਿਗੁਰੂ ਸਰਵ ਸ਼ਕਤੀਮਾਨ ਹੈ, ਤੇ ਕਾਰਨ ਕਰਨਾ ਜੋਗ ਤੇ ਸਭ ਕੁਛ, ਕਾਰਨਾਂ ਨੂੰ ਵੀ ਕਰਨ ਦੇ ਉਹੀ ਯੋਗ ਹੈ। ਇਹਦਾ ਮਤਲਬ ਸਰਵ ਸ਼ਕਤੀਮਾਨ ਹੈ, ਜਿੰਨੇ ਵੀ ਦੁਨੀਆਂ ਦੇ ਵਿੱਚ ਕਾਰਨ ਨੇ। ਜਿਵੇਂ ਹੁਣ ਫਰਜ਼ ਕਰੋ ਕੋਈ ਕਹਿੰਦਾ ਵੀ ਪਰਮਾਣੂਆਂ ਤੋਂ ਸ੍ਰਿਸ਼ਟੀ ਬਣੀ ਹੈ, ਕੋਈ ਕਹਿੰਦਾ 5 ਤੱਤਾਂ ਤੋਂ ਸ੍ਰਿਸ਼ਟੀ ਬਣੀ ਹੈ, ਉਹ ਜਿੰਨੇ ਵੀ ਕਾਰਨ ਨੇ ਤੇ ਉਹਨਾਂ ਸਾਰਿਆਂ ਨੂੰ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੈ।
ਨਾਨਕ ਤਿਹ ਉਸਤਤ ਕਰੋ ਯਾਹੂ ਕੀਓ ਸੰਜੋਗ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰੋ, ਉਹਦੀ ਮਹਿਮਾ ਉਹਦੀ ਵਡਿਆਈ ਕਰੋ। ਯਾਹੂ ਕੀਓ ਸੰਜੋਗ, ਯਾਹੂ ਦਾ ਅਰਥ ਹੈ ਜਿਸਨੇ ਇਹ ਸਾਡਾ ਸੰਜੋਗ ਬਣਾਇਆ ਹੈ, ਭਾਵ ਜਿਸਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਅਤੇ ਪਰਿਵਾਰ ਦੇ ਨਾਲ ਸਾਡਾ ਮੇਲ ਜੋਲ ਕਰਵਾਇਆ ਹੈ, ਜਿਸਨੇ ਸਾਨੂੰ ਅਮੋਲਕ ਜੀਵਨ ਦਾ ਸੰਜੋਗ ਬਖਸ਼ਿਸ਼ ਕੀਤਾ ਹੈ, ਤੁਸੀਂ ਉਸ ਵਾਹਿਗੁਰੂ ਦੀ ਉਸਤਤ ਕਰੋ।
ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ।
ਲਓ ਹੁਣ ਅੱਗੇ ਟੈਂਕੀ ਅੱਖਰ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ, ਨਾਨਕ ਮਨੋਹੋ ਨਾ ਬਿਸਰੈ ਗੁਣ ਨਿਤ ਗੋਬਿੰਦ ਰਾਏ। ਇਹ ਸ਼ਲੋਕ ਹੈ, 99 ਕਰਕੇ ਇਹਨਾਂ ਪੰਕਤੀਆਂ ਦਾ ਅਰਥ ਹੋਵੇਗਾ ਸਾਧ ਸੇਵ, ਸਾਧ ਸਤਿਗੁਰੂ ਦੀ ਸੇਵਾ ਕਰਕੇ। ਅਤੇ ਜਿਹੜੇ ਗੁਰਸਿੱਖ ਮਾਈ ਭਾਈ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਨਾਨਕ ਮਨੋਹੋ ਨਾ ਬਿਸਰੈ ਗੁਣ ਨਿਤ ਗੋਬਿੰਦ ਰਾਏ, ਉਹ ਗੋਬਿੰਦ ਜੋ ਗੋਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਅਤੇ ਰਾਏ ਸਭ ਦੁਨੀਆਂ ਦਾ ਰਾਜਾ ਅਕਾਲ ਪੁਰਖ ਹੈ ਅਤੇ ਗੁਣਾਂ ਦਾ ਸਮੁੰਦਰ, ਨਾਨਕ ਮਨੋਹੋ ਨਾ ਵਿਸਰੈ। ਹਜ਼ੂਰ ਕਹਿੰਦੇ ਫਿਰ ਉਹਦੇ ਮਨੋਂ ਕਦੇ ਵੀ ਉਹ ਭੁੱਲਦਾ ਨਹੀਂ ਹੈ ਵੀ ਜਿਹੜਾ ਸਤਿਗੁਰੂ ਦੀ ਆ ਕੇ ਸੇਵਾ ਕਰਦਾ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਸਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹ ਹਰ ਵੇਲੇ ਗੁਣਾਂ ਦੇ ਸਮੁੰਦਰ ਗੋਬਿੰਦ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਦੇ ਗੁਣ ਉਚਾਰਨ ਕਰਦਾ ਹੈ ਅਤੇ ਉਹਦਾ ਸਿਮਰਨ ਕਰਦਾ ਹੈ, ਉਹਦੇ ਮਨ ਤੋਂ ਕਦੀ ਵੀ ਵਾਹਿਗੁਰੂ ਪਰਮੇਸ਼ੁਰ ਭੁੱਲਦਾ ਨਹੀਂ ਹੈ, ਅਤੇ ਫਿਰ ਉਹ ਸੁੱਖ ਪਾਏ, ਉਹ ਆਤਮਕ ਸੁੱਖ ਪ੍ਰਾਪਤ ਕਰ ਲੈਂਦਾ, ਟੁੱਟੇ ਬੰਧਨ ਜਨਮ ਮਰਨ, ਫਿਰ ਉਹਦੇ ਜਨਮ ਅਤੇ ਮਰਨ ਦੇ ਸਾਰੇ ਬੰਧਨ ਵੀ ਟੁੱਟ ਜਾਂਦੇ ਨੇ। ਭਾਵ ਸਤਿਗੁਰੂ ਦੀ ਸੇਵਾ ਕਰਕੇ ਨਾਮ ਮਿਲਦਾ ਹੈ ਅਤੇ ਨਾਮ ਦਾ ਸਿਮਰਨ ਕਰਕੇ ਆਤਮਕ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਆਤਮਕ ਸੁੱਖ ਪ੍ਰਾਪਤ ਕਰਕੇ ਜਨਮ ਮਰਨ ਦੇ ਬੰਧਨ ਸਾਰੇ ਟੁੱਟ ਜਾਂਦੇ ਹਨ।
ਪੌੜੀ ਟਹਿਲ ਕਰੋ ਤੋ ਏਕ ਕੀ ਜਾਤੇ ਬਿਰਥਾ ਨਾ ਕੋਏ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬੜੀ ਉੱਤਮ ਸਿੱਖਿਆ ਬਖਸ਼ਿਸ਼ ਕਰਦੇ ਨੇ ਟੈਂਕੀ ਅੱਖਰ ਦੁਆਰਾ। ਕਹਿੰਦੇ ਟਹਿਲ ਕਰੋ ਤੋ ਏਕ ਕੀ, ਕਹਿੰਦੇ ਜੇ ਟਹਿਲ ਦਾ ਅਰਥ ਹੈ ਸੇਵਾ, ਜੇ ਤੁਸੀਂ ਕਿਸੇ ਦੀ ਟਹਿਲ ਕਰਨੀ ਹੈ, ਸੇਵਾ ਕਰਨੀ ਹੈ ਤੇ ਇੱਕ ਦੀ ਕਰੋ। ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਤਾਂ ਕਾਲ ਬੁਰੀ ਕਿਉਂ ਘਾਲੀਐ। ਸਤਿਗੁਰੂ ਕਹਿੰਦੇ ਜੇ ਸੇਵਾ ਕਰਨੀ ਹੈ ਇੱਕ ਵਾਹਿਗੁਰੂ ਦੀ ਕਰੋ, ਜਾਂ ਤੇ ਬਿਰਥਾ ਨਾ ਕੋਈ ਜਿਸ ਦੇ ਦਰ ਤੋਂ ਕੋਈ ਵੀ ਖਾਲੀ ਮੁੜ ਕੇ ਨਹੀਂ ਗਿਆ।
ਮਨ ਤਨ ਮੁਖ ਹੀ ਹੈ ਬਸੈ ਜੋ ਚਾਹੋ ਸੋ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਇੱਕ ਵਾਹਿਗੁਰੂ ਦੀ ਟਹਿਲ ਕਰੋਗੇ, ਤੁਹਾਡੇ ਮਨ ਵਿੱਚ ਵੀ, ਤੁਹਾਡੇ ਤਨ ਸਰੀਰ ਵਿੱਚ ਵੀ, ਤੁਹਾਡੇ ਮੁਖ ਦੇ ਵਿੱਚ ਵੀ ਤੇ ਤੁਹਾਡੇ ਹਿਰਦੇ ਵਿੱਚ ਵੀ ਉਹ ਵੱਸ ਜਾਵੇਗਾ। ਅਤੇ ਜਦੋਂ ਵਾਹਿਗੁਰੂ ਤੁਹਾਡੇ ਮਨ ਵਿੱਚ ਵੀ, ਤਨ ਵਿੱਚ ਵੀ, ਮੁਖ ਵਿੱਚ ਵੀ, ਹਿਰਦੇ ਵਿੱਚ ਵੀ ਵੱਸ ਗਿਆ, ਜੋ ਚਾਹੋ ਸੋ ਹੋਏ, ਫਿਰ ਜੋ ਵੀ ਚਾਹੋਗੇ ਉਹੀ ਕੁਛ ਹੋ ਜਾਵੇਗਾ। ਭਾਵ ਜੋ ਤੁਹਾਡੇ ਮਨ ਦੇ ਵਿੱਚ ਫੁਰਨਾ ਉੱਠਿਆ ਉਸੇ ਵੇਲੇ ਪੂਰਾ ਹੋਵੇਗਾ।
ਟਹਿਲ ਮਹਿਲ ਤਾ ਕੋ ਮਿਲੈ ਜਾ ਕੋ ਸਾਧ ਕਿਰਪਾਲ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਟਹਿਲ ਮਹਿਲ, ਵੀ ਟਹਿਲ ਦੁਆਰਾ ਮਹਿਲ ਦਾ ਅਰਥ ਹੈ ਵੀ ਜਿਹੜਾ ਉੱਚਾ ਮਰਤਬਾ ਉਸੇ ਨੂੰ ਮਿਲਦਾ ਹੈ, ਜਾਂ ਕੋ ਸਾਧ ਕਿਰਪਾਲ, ਵੀ ਜਿਸ ਉੱਤੇ ਸਤਿਗੁਰੂ ਮਿਹਰਬਾਨ ਹੋ ਜਾਂਦੇ ਨੇ, ਜਿਨ੍ਹਾਂ ਉੱਤੇ ਸਤਿਗੁਰੂ ਪ੍ਰਸੰਨ ਹੋ ਜਾਂਦੇ ਨੇ। ਟਹਿਲ ਦੁਆਰਾ ਉੱਚਾ ਮਹਿਲ ਉਸੇ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਭਾਈ ਮੰਝ ਨੇ ਸੇਵਾ ਕੀਤੀ ਤਾਂ ਸਤਿਗੁਰੂ ਨੇ ਵਰਦਾਨ ਦੇ ਦਿੱਤਾ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਝਤਾ ਜਗ ਲੰਘਣ ਹਾਰਾ। ਇਉਂ ਟਹਿਲ ਦੁਆਰਾ ਮਹਿਲ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ 'ਤੇ ਸਤਿਗੁਰੂ ਪ੍ਰਸੰਨ ਹੋਏ। ਅਥਵਾ ਇੱਕ ਅਰਥ ਹੋਰ ਤਰ੍ਹਾਂ ਦੇ ਨਾਲ ਵੀ ਵਿਦਵਾਨਾਂ ਨੇ ਕੀਤਾ, ਟਹਿਲ ਮਹਿਲ ਤਾਂ ਕੋ ਮਿਲੇ। ਮਹਿਲ ਦਾ ਅਰਥ ਹੈ ਵੀ ਉਸ ਵਾਹਿਗੁਰੂ ਦੇ ਮਹਿਲ ਘਰ ਦੀ ਟਹਿਲ ਸੇਵਾ ਉਸੇ ਨੂੰ ਮਿਲਦੀ ਹੈ, ਜਾਂ ਕੋ ਸਾਧ ਕਿਰਪਾਲ ਵੀ ਜਿਨ੍ਹਾਂ 'ਤੇ ਸਤਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ।
ਸਾਧੂ ਸੰਗਤ ਤੋ ਬਸੈ ਜੋ ਆਪਨ ਹੋਏ ਦਇਆਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਉਹ ਵਾਹਿਗੁਰੂ ਆਪ ਦਿਆਲੂ ਹੁੰਦਾ ਹੈ, ਸਾਧੂ ਸੰਗਤ ਤੋ ਬਸੈ, ਤਾਂ ਹੀ ਸਾਧੂ ਸੰਗਤ ਭਾਵ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਜੀ ਵਸਦਾ ਹੈ। ਜਿੰਨਾ ਚਿਰ ਤੱਕ ਵਾਹਿਗੁਰੂ ਦੀ ਬਖਸ਼ਿਸ਼ ਨਾ ਹੋਵੇ, ਉਨਾ ਚਿਰ ਤੱਕ ਜੀਵ ਸਤਿਗੁਰੂ ਦੀ ਸ਼ਰਨ ਵਿੱਚ ਤੇ ਗੁਰੂ ਦੀ ਸੰਗਤ ਵਿੱਚ ਰਹਿ ਹੀ ਨਹੀਂ ਸਕਦਾ।
ਦੋਹੇ ਟਾਹੇ ਬਹੁ ਭਵਨ ਬਿਨ ਨਾਵੈ ਸੁਖ ਨਾਹੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਹੁਤ ਸਾਰੇ ਭਵਨ ਦਾ ਅਰਥ ਹੈ ਘਰ ਨੇ, ਭਾਵ ਦੇਵੀ ਦੇਵਤਿਆਂ ਦੇ ਘਰ ਨੇ, ਅਥਵਾ ਭਵਨ ਦਾ ਅਰਥ ਹੈ ਜਿਹੜੇ ਲੋਕ ਨੇ, ਤਵਕ ਨੇ, ਉਹ ਵੀ ਅਸੀਂ ਟੋਹੇ ਟਾਹੇ ਦਾ ਅਰਥ ਹੈ ਵੀ ਭਾਲ ਭੂਲ ਕੇ ਟਟੋਲ ਕੇ ਦੇਖੇ ਨੇ, ਬਿਨ ਨਾਵੈ ਸੁਖ ਨਾਏ। ਪਰ ਇੱਕ ਗੱਲ ਯਾਦ ਰੱਖੋ, ਨਾਮ ਤੋਂ ਬਿਨਾਂ ਕਿਧਰੇ ਵੀ ਸਾਨੂੰ ਸੁਖ ਨਹੀਂ ਪ੍ਰਾਪਤ ਹੋ ਸਕਦਾ।
ਤਲਹਿ ਜਾਮ ਕੇ ਦੂਤ ਤਹੇ ਜੋ ਸਾਧੂ ਸੰਗ ਸਮਾਹੇ।
ਲੋ ਉਹਦੇ ਧਰਮਰਾਜ ਦੇ ਦੂਤ ਵੀ, ਜਮ ਦੇ ਦੂਤ ਵੀ ਉਹਦੇ ਟਲ ਜਾਂਦੇ ਨੇ। ਕਿਹਨਾਂ ਦੇ? ਜੋ ਸਾਧੂ ਸੰਗ ਸਮਾਹੇ, ਜਿਹੜੇ ਭਾਈ ਗੁਰੂ ਦੀ ਸੰਗਤ ਵਿੱਚ ਸਮਾ ਜਾਂਦੇ ਹਨ, ਜਿਹੜੇ ਗੁਰੂ ਦੀ ਸ਼ਰਨ ਤੇ ਸੰਗਤ ਵਿੱਚ ਆ ਜਾਂਦੇ ਨੇ, ਫਿਰ ਉਹਨਾਂ ਦੇ ਨੇੜੇ ਧਰਮਰਾਜ ਦੇ, ਜਮਰਾਜ ਦੇ ਦੂਤ ਵੀ ਨਹੀਂ ਆ ਸਕਦੇ। ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰਾਖੈ ਦੇ ਕਰ ਹਾਥ, ਸੁਣ ਕੇ ਜਮ ਕੇ ਦੂਤ ਨਾ ਹੀ ਤੀਰੇ ਛੱਡ ਜਾਹੇ। ਜਿਹੜਾ ਵੀ ਸਾਧੂ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਸਮਾ ਜਾਂਦਾ, ਫਿਰ ਉਸਦੇ ਜਮਾਂ ਦੇ ਦੂਤ ਵੀ, ਜਮ ਦੇ ਦੂਤ ਵੀ ਉਸਦੇ ਟਲ ਜਾਂਦੇ ਹਨ।
ਬਾਰ ਬਾਰ ਜਾਓ ਸੰਤ ਸਦਕੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਐਸੇ ਸ਼ਾਂਤ ਸਰੂਪ ਸਤਿਗੁਰੂ ਨੇ, ਮੈਂ ਤੇ ਉਹਨਾਂ ਤੋਂ ਬਾਰ ਬਾਰ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
ਨਾਨਕ ਪਾਪ ਬਿਨਾਸੇ ਕਦਕੇ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸੇ ਸਤਿਗੁਰੂ ਦੀ ਸੇਵਾ ਕਰਕੇ ਪਤਾ ਨਹੀਂ ਸਾਡੇ ਕਦੋਂ ਦੇ ਪਾਪ ਨਾਸ ਹੋ ਗਏ ਨੇ, ਸਾਨੂੰ ਯਾਦ ਵੀ ਨਹੀਂ। ਇਹਦਾ ਮਤਲਬ ਇਹ ਹੈ, ਜਿਹੜਾ ਵੀ ਗੁਰਸਿੱਖ ਮਾਈ ਪਾਈ ਆ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ ਅਤੇ ਉਹਦੇ ਅਚਨਚੇਤੀ ਪਾਪ ਚਲੇ ਜਾਂਦੇ ਨੇ, ਉਹਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਉਹਦੇ ਪਾਪ ਨਾਸ ਹੋ ਗਏ।
ਸਲੋਕ ਠਾਕ ਨਾ ਹੋਤੀ ਤਿਨਹੋ ਦਰ, ਜਿਹ ਹੋਵਹ ਸੋ ਪ੍ਰਸੰਨ।
ਲਓ ਠੱਠੇ ਅੱਖਰ ਦੁਆਰਾ ਸਤਿਗੁਰੂ ਮਹਾਰਾਜ ਉਪਦੇਸ਼ ਦਿੰਦੇ ਹਨ, ਠਾਕ ਨਾ ਹੋਤੀ ਤਿਨਹੋ ਦਰ, ਜਿਸ ਹੋਵੋ ਸੋ ਪ੍ਰਸੰਨ। ਹੈ ਵਾਹਿਗੁਰੂ ਜੀ, ਜਿਨ੍ਹਾਂ ਤੇ ਆਪ ਭਲੀ ਪ੍ਰਕਾਰ ਪ੍ਰਸੰਨ ਹੁੰਦੇ ਹੋ, ਸੋ ਦਾ ਅਰਥ ਹੈ ਭਲੀ ਪ੍ਰਕਾਰ, ਚੰਗੀ ਤਰ੍ਹਾਂ। ਜਿਨ੍ਹਾਂ ਤੇ ਤੁਸੀਂ ਚੰਗੀ ਤਰ੍ਹਾਂ ਪ੍ਰਸੰਨ ਹੁੰਦੇ ਹੋ, ਠਾਕ ਨਾ ਹੋਤੀ ਤਿਨਹੋ ਦਰ, ਤੇ ਫਿਰ ਉਹਨਾਂ ਨੂੰ ਰੱਬੀ ਦਰਗਾਹ ਦੇ ਵਿੱਚ ਕਦੇ ਕੋਈ ਠਾਕ ਦਾ ਅਰਥ ਹੈ ਵੀ ਰੋਕ ਟੋਕ ਨਹੀਂ ਹੁੰਦੀ। ਜਿਨ੍ਹਾਂ ਤੇ ਵਾਹਿਗੁਰੂ ਦੀ ਪ੍ਰਸੰਨਤਾ ਹੋ ਜਾਵੇ, ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸ, ਤੇ ਉਹਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੋ ਸਕਦੀ, ਕੋਈ ਉਸਨੂੰ ਕਿਸੇ ਤਰ੍ਹਾਂ ਵੀ ਕੋਈ ਰੋਕ ਨਹੀਂ ਸਕਦਾ, ਕੋਈ ਰੁਕਾਵਟ ਨਹੀਂ ਪੈਦਾ ਕਰ ਸਕਦਾ।
ਜੋ ਜਨ ਪ੍ਰਭ ਆਪਣੇ ਕਰੇ, ਨਾਨਕ ਤੇ ਧਨ ਧਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਜਨ ਗੁਰਮੁਖ ਪਿਆਰੇ ਵਾਹਿਗੁਰੂ ਨੇ ਆਪਣੇ ਕਰ ਲਏ ਨੇ, ਭਾਵ ਆਪਣੇ ਦਾਸ ਬਣਾ ਲਏ, ਆਪਣੇ ਪੁੱਤਰ ਬਣਾ ਲਏ ਜਾਂ ਆਪਣਾ ਰੂਪ ਕਰ ਲਏ, ਨਾਨਕ ਤੇ ਤਨ ਤਨ। ਸਤਿਗੁਰੂ ਕਹਿੰਦੇ ਭਾਈ ਉਹ ਮਨ ਕਰਕੇ ਵੀ ਸਰੀਰ ਕਰਕੇ ਵੀ ਧਨਤਾ ਯੋਗ ਨੇ। ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਮਹਾਂਪੁਰਖਾਂ ਦੀ ਬੇਅੰਤ ਵਡਿਆਈ ਸਤਿਗੁਰੂ ਨੇ ਲਿਖੀ ਹੈ।
ਪੌੜੀ ਠੱਠਾ ਮਨੁਆ ਠਾ ਹੈ ਨਾਹੀ।
ਲਓ ਪੌੜੀ ਵਿੱਚ ਠੱਠੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ, ਠੱਠਾ ਮਨੁਆ ਠਾਹ ਹੈ ਨਾਹੀ, ਜੋ ਸਗਲ ਤਿਆਗ ਇਹ ਕਹਿ ਲਪਟਾਹੀ। ਅਨਵੇਂ ਕਰਕੇ ਦੋਹਾਂ ਪੰਕਤੀਆਂ ਦਾ ਅਰਥ ਲੱਗੇਗਾ। ਠੱਠੇ ਅੱਖਰ ਦੁਆਰਾ ਸਤਿਗੁਰੂ ਇਹ ਉਪਦੇਸ਼ ਦਿੰਦੇ ਹਨ, ਜੋ ਸਗਲ ਤਿਆਗ ਇਹ ਕਹਿ ਲਪਟਾਹੀ, ਜੋ ਹੋਰ ਸਭ ਕੁਝ ਛੱਡ ਕੇ ਇੱਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਲਿਪਟ ਜਾਂਦਾ ਹੈ, ਅਤੇ ਫਿਰ ਉਹਦਾ ਮਨ ਐਸਾ ਬਣ ਜਾਂਦਾ ਹੈ, ਠੱਠਾ ਮਨੁਆ ਠਾਹ ਹੈ ਨਾਹੀਂ। ਉਹ ਕਿਸੇ ਦੇ ਵੀ ਮਨ ਨੂੰ ਠਾਹ ਦਾ ਅਰਥ ਹੈ ਢਾਉਂਦਾ ਨਹੀਂ ਹੈ, ਕਿਉਂਕਿ ਉਹਨੂੰ ਪਤਾ ਹੈ ਵੀ ਸਾਰਿਆਂ ਦੇ ਦਿਲ ਵਿੱਚ ਰੱਬ ਵੱਸਦਾ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ, ਵੀ ਜੇ ਮੈਂ ਕਿਸੇ ਦੇ ਦਿਲ ਨੂੰ ਦੁਖਾਇਆ ਤਾਂ ਰੱਬ ਦੁਖੀ ਹੋਵੇਗਾ। ਇਸੇ ਲਈ ਜੋ ਇੱਕ ਸਾਰਿਆਂ ਨੂੰ ਛੱਡ ਕੇ ਇੱਕ ਵਾਹਿਗੁਰੂ ਦੇ ਨਾਲ ਲਪਟ ਜਾਂਦਾ ਹੈ, ਇੱਕ ਵਾਹਿਗੁਰੂ ਦੇ ਨਾਲ ਚਿੰਬੜ ਜਾਂਦਾ ਹੈ, ਇੱਕ ਵਾਹਿਗੁਰੂ ਦੇ ਨਾਲ ਤਦਾਕਾਰ ਹੋ ਜਾਂਦਾ ਹੈ, ਅਤੇ ਫਿਰ ਉਹ ਕਿਸੇ ਹੋਰ ਦੇ ਮਨ ਨੂੰ ਢਾਉਂਦਾ ਨਹੀਂ ਹੈ, ਉਹ ਸਭ ਦੇ ਨਾਲ ਪਿਆਰ ਕਰਦਾ ਹੈ।
ਠਹਿਕ ਠਹਿਕ ਮਾਇਆ ਸੰਗ ਮੂਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਹੋਰ ਦੁਨੀਆਂ ਦੇ ਲੋਕ ਨੇ, ਵੀ ਉਹ ਤੇ ਮਾਇਆ ਦੇ ਨਾਲ, ਠਹਿਕ ਠਹਿਕ ਦਾ ਅਰਥ ਹੈ ਖੜਕ ਖੜ ਕੇ, ਮਾਇਆ ਦੇ ਨਾਲ ਖਹਿ ਖਹਿ ਕੇ ਤੇ ਮਾਇਆ ਦੇ ਨਾਲ ਖਪ ਖਪ ਕੇ ਇਸੇ ਤਰ੍ਹਾਂ ਹੀ ਮਰ ਗਏ ਹਨ।
ਵਾਕੈ ਕੁਸਲ ਨਾ ਕਤ ਹੂਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੂੰ ਨਾ ਇੱਥੇ ਜੀਵਨ ਦਾ ਸੁੱਖ ਤੇ ਨਾ ਹੀ ਪਰਲੋਕ ਦਾ ਸੁੱਖ ਕਦੇ ਉਹਨਾਂ ਨੂੰ ਪ੍ਰਾਪਤ ਹੋਇਆ ਹੈ।
ਕਾਂਡ ਪਰੀ ਸੰਤ ਹੈ ਸੰਗ ਵਸਿਆ।
ਲਓ ਬਈ ਜਦੋਂ ਸੰਤਾਂ ਦੀ ਸੰਗਤ ਵਿੱਚ ਆ ਕੇ ਵਸਿਆ ਤੇ ਐਸੀ ਸਤਿਗੁਰੂ ਦੀ ਮਿਹਰ ਹੋਈ ਤੇ ਠੰਡ ਪੈ ਗਈ, ਤਪਤ ਮਾਹੇ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਪਾਈ। ਕਿਉਂਕਿ ਜਦੋਂ ਕੋਈ ਆਦਮੀ ਦਰਿਆ ਦੇ ਸਮੁੰਦਰ ਦੇ ਨੇੜੇ ਚਲਿਆ ਜਾਵੇ, ਆਪਣੇ ਆਪ ਹੀ ਠੰਡੀ ਹਵਾ ਆਉਣ ਲੱਗ ਜਾਂਦੀ ਹੈ। ਇਉਂ ਜਿਹੜਾ ਵੀ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਵਸਦਾ ਹੈ, ਅਚਨਚੇਤ ਹੀ ਉਹਦੇ ਮਨ ਦੇ ਵਿੱਚ ਠੰਡ ਪੈ ਜਾਂਦੀ ਹੈ।
ਅੰਮ੍ਰਿਤ ਨਾਮ ਤਹਾ ਜੀ ਰਸਿਆ।
ਉਹ ਠੰਡ ਕਿਵੇਂ ਪੈਂਦੀ ਹੈ? ਹਜ਼ੂਰ ਕਹਿੰਦੇ ਜਿਹੜਾ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ, ਤਹਾਂ ਜੀ ਰਸਿਆ, ਉੱਥੇ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਉਹਨਾਂ ਦੇ ਜੀ ਦਾ ਅਰਥ ਹੈ ਹਿਰਦੇ ਵਿੱਚ ਰਸ ਜਾਂਦਾ ਹੈ।